سنن والے سجنے کو السلام علیکم سجنوں اج اساں سچائی دی راہ دا پہلا پروگرام پیش کریندے پئے ہیں ان پروگرام دے دو حصے ہیں پہلا حصہ ہن تہاڈی خدمت وچ پیش کرے سوں دوجا حصہ تساں آون والے پروگرام وچ سن سو عزیز سجنوں السلام علیکم تہاڈا میزبان پرویز اج دا پروگرام پیش کرن کیتے ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਰੱਬੁਲ ਇੱਜ਼ਤ ਦੇ ਨਾਂ ਵਿੱਚ ਤੁਹਾਨੂੰ ਸਲਾਮ ਆਦੇ ਹੈ ਜਿਹੜਾ ਅਮਨ ਅਮਾਨ ਬਖਸ਼ਣ ਵਾਲਾ ਹੈ ਉਹ ਇਹ ਚਾਹੁੰਦੇ ਜੋ ਸਾਡੇ ਵਿੱਚੋਂ ਹਰ ਕੋਈ ਸੱਚਾਈ ਦੀ ਊਂ ਰਾਹ ਕੋ ਜਾਣੇ ਅਤੇ ਉਹਦੇ ਉੱਤੇ ਟੁਰੇ ਜਿਹੜੀ ਊਂ ਕਾਇਮ ਕੀਤੀ ਹੈ ਤਾਂ ਤੁਹਾਨੂੰ ਹਮੇਸ਼ਾ ਕੀਤੇ ਅਬਦੀ ਅਮਨੋ ਸਕੂਨ ਮਿਲ ਵਣੇ ਅਸਾਂ ਖੁਸ਼ ਹੈ ਜੋ ਅੱਜ ਸੱਚਾਈ ਦੀ ਰਾਹ ਦੇ ਨਾਂ ਨਾਲ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ ਪਿਛਲੇ ਪ੍ਰੋਗਰਾਮ ਵਿੱਚ ਅਸਾਂ ਸਿੱਖਿਆ ਹੈ ਜੋ ਅੱਲਾ ਸਈ ਦੇ ਨਬੀਏ ਫਰਿਸ਼ਤੇ ਅਤੇ ਸ਼ੈਤਾਨ ਦੇ ਬਾਰੇ ਪਾਕ ਸਹਿਫ ਵਿੱਚ ਕਿਆ ਲਿਖੀਏ ਅਸਾਂ ਇਹ ਵੀ ਸਿੱਖਿਆ ਹੈ ਜੋ ਕਾਇਨਾਤ ਨੂੰ ਖਲਕ ਕਰਨ ਕਨੂੰ ਪਹਿਲੇ ਅੱਲਾ ਸਈ ਲੱਖੇ ਰੂਹੇ ਨੂੰ ਖਲਕ ਕੀਤਾ ਉਹਨੇ ਨੂੰ ਫਰਿਸ਼ਤੇ ਆਖਿਆ ਗਿਆ ਉਹਨੇ ਫਰਿਸ਼ਤਿਆਂ ਵਿੱਚੋਂ ਇੱਕ ਫਰਿਸ਼ਤਾ ਹਾ ਜਿਹੜਾ ਬਾਕੀ ਸਾਰੇ ਫਰਿਸ਼ਤੇ ਨੂੰ ਜ਼ਿਆਦਾ ਹੁਸ਼ਿਆਰ ਅਤੇ ਸੋਹਣਾ ਹਾ ਊਂ ਫਰਿਸ਼ਤੇ ਦਾ ਨਾਂ ਲੂਸੀਫਰ ਹਾ ਵੱਲ ਇੱਕ ਡੀਂ ਇਹ ਥੀ ਆ ਜਦਾਂ ਲੂਸੀਫਰ ਖੁਦ ਨੂੰ ਸਭ ਕਨੂੰ ਵੱਡਾ ਸਮਝਣ ਲੱਗਾ ਅਤੇ ਅੱਲਾ ਸਈ ਦੇ ਮਰਤਬੇ ਦੇ ਬਰਾਬਰ ਖੜਾ ਥੀ ਗਿਆ ਅਤੇ ਸੋਚਣ ਲੱਗਾ ਜੋ ਮੈਂ ਹੀ ਮਾਬੂਦ ਹਾਂ ਲੂਸੀਫਰ ਦੇ ਈ ਗੁਨਾਹ ਵਿੱਚ ਬੇ ਬਹੁਤ ਸਾਰੇ ਫਰਿਸ਼ਤੇ ਵੀ ਸ਼ਾਮਿਲ ਥੀ ਗਏ ਵੱਲ ਅੱਲਾ ਸਈ ਬਾਗੀ ਫਰਿਸ਼ਤੇ ਦੀ ਈ ਬਗਾਵਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਸ਼ੈਤਾਨ ਨੂੰ ਅਤੇ ਉਹਨੇ ਬਾਗੀ ਫਰਿਸ਼ਤਿਆਂ ਨੂੰ ਆਪਣੀ ਹਜ਼ੂਰੀ ਕਨੂੰ ਖਾਰਿਜ ਕਰ ਦਿੱਤਾ ਲੂਸੀਫਰ ਦਾ ਨਾਂ ਵਟਾ ਕਰਈ ਉਹਨੂੰ ਸ਼ੈਤਾਨ ਦਾ ਨਾਂ ਦੇ ਦਿੱਤਾ ਜਿਹਦਾ ਮਤਲਬ ਹੈ ਨਾ ਫਰਮਾਨ ਜਦਾਂ ਅੱਲਾ ਸਈ ਸ਼ੈਤਾਨ ਅਤੇ ਉਹਦੇ ਫਰਿਸ਼ਤਿਆਂ ਨੂੰ ਆਪਣੀ ਹਜ਼ੂਰੀ ਕਨੂੰ ਖਾਰਜ ਕੀਤਾ ਤਾਂ ਇਹਦੇ ਬਾਅਦ ਉਹਨੇ ਕੀਤੇ ਜਹਨਮ ਦੀ ਭਾ ਖਲਕ ਕੀਤੀ ਜਿਹੜੀ ਕਦੇ ਨਾ ਵਿਸਮ ਸੀ ਇੱਕ ਦਿਨ ਅੱਲਾ ਸਈ ਸ਼ੈਤਾਨ ਨੂੰ ਅਤੇ ਉਹਦੇ ਨਾਲ ਬਾਗੀ ਫਰਿਸ਼ਤਿਆਂ ਨੂੰ ਭਾ ਵਿੱਚ ਸੱਟ ਦੇਸੀ ਬੇਸ਼ੱਕ ਸ਼ੈਤਾਨ ਨੂੰ ਹੁਣ ਤਾਈਂ ਭਾ ਵਿੱਚ ਨਹੀਂ ਸੱਟਿਆ ਗਿਆ ਉਹ ਦੁਨੀਆਂ ਵਿੱਚ ਹਰ ਕਹੀਂ ਕੂੰ ਜਿਤਨਾ ਥੀ ਸਕਦੇ ਧੋਖਾ ਦੇਵਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦੇ ਤਾਂ ਜੋ ਉਹ ਵੀ ਉਹਦੀ ਪੈਰਵੀ ਕਰਦੇ ਹੋਏ ਭਾਅ ਵਿੱਚ ਹਮੇਸ਼ਾ ਕਿਤੇ ਸੱਟ ਦਿੱਤੇ ਵੰਜਣ ਅੰਬੀਆ ਕਰਾਮ ਦੇ ਪਾਕ ਸਹੀਫਿਆਂ ਵਿੱਚੋਂ ਤਾਲੀਮ ਦਾ ਅੱਜ ਸਾਡਾ ਚੌਥਾ ਸਬਕ ਹੈ ਅੱਲਾ ਸਈ ਕਾਇਨਾਤ ਨੂੰ ਕਿਵੇਂ ਬਣਾਇਆ ਤੌਰੇ ਸ਼ਰੀਫ ਦੀ ਪਹਿਲੀ ਕਿਤਾਬ ਪਦੈਸ਼ ਦੇ ਪਹਿਲੇ ਬਾਬ ਦੀ ਪਹਿਲੀ ਡੂ ਆਯਾਤ ਵਿੱਚ ਲਿਖਿਆ ਲਾਥੇ ਜੋ ਅੱਲਾ ਸਈ ਸ਼ੁਰੂ ਵਿੱਚ ਜ਼ਮੀਨ ਅਤੇ ਅਸਮਾਨ ਨੂੰ ਖਲਕ ਕੀਤਾ ਅਤੇ ਜ਼ਮੀਨ ਵੀਰਾਨ ਅਤੇ ਸੁਨਸਾਨ ਹੈ ਅਤੇ ਹਰ ਜਾ ਤੇ ਅੰਧੇਰਾ ਹਾ ਸ਼ੁਰੂ ਵਿੱਚ ਜਦਾਂ ਅੱਲਾ ਪਾਕ ਜ਼ਮੀਨ ਅਤੇ ਅਸਮਾਨ ਨੂੰ ਖਲਕ ਕੀਤਾ ਤਾਂ ਜ਼ਮੀਨ ਉੱਤੇ ਕੋਈ ਸ਼ੈ ਕਹਿਣਾ ਹੈ ਹਰ ਪਾਸੇ ਬਰ ਬਿਆਬਾਨ ਅਤੇ ਅੰਧਾਰਾ ਹਾ ਅਤੇ ਜ਼ਮੀਨ ਉੱਤੇ ਸੁੰਝ ਮੱਚੀ ਪਈ ਹੈ ਅਤੇ ਕਹੀਂ ਸ਼ੈ ਦਾ ਵਜੂਦ ਨਾ ਹਾ ਫਕਤ ਸ਼ੈਤਾਨ ਹਾ ਜਾਂ ਉਹਦੇ ਫਰਿਸ਼ਤੇ ਹਨ ਪਰ ਅੱਲਾ ਸਈ ਇਨਸਾਨ ਨੂੰ ਬਣਾਉਣ ਦਾ ਇਰਾਦਾ ਕੀਤਾ ਤਾਂ ਜੋ ਉਹ ਆਪਣੇ ਖਾਲਕ ਨੂੰ ਜਾਣਨ ਅਤੇ ਉਹਦੇ ਨਾਲ ਪਿਆਰ ਕਰਨ ਅਤੇ ਹਮੇਸ਼ਾ ਤਾਈਂ ਉਹਦੇ ਤਾਬੇ ਰਹਿਣ ਸਜਣੋ ਇਨਸਾਨ ਨੂੰ ਖਲਕ ਕਰਨ ਕਨੂੰ ਪਹਿਲੇ ਅੱਲਾ ਸਈ ਚਾਹੁੰਦਾ ਹਾ ਜੋ ਉਹ ਇੱਕ ਇੰਝੀ ਖੂਬਸੂਰਤ ਦੁਨੀਆ ਬਣਾਵੇ ਜਿੱਥਾਂ ਇਨਸਾਨ ਦੀ ਜ਼ਿੰਦਗੀ ਪਾਕ ਅਤੇ ਪੁਰਸਕੂਨ ਹੋਵੇ ਅੱਜ ਅਸਾਂ ਦੇਖਸੂ ਜੋ ਜਿਹੜੇ ਇਨਸਾਨ ਨੂੰ ਅੱਲਾ ਸਈ ਖਲਕ ਕਰਨ ਦਾ ਇਰਾਦਾ ਕੀਤਾ ਹਾ ਉਹਦੇ ਕੀਤੇ ਈ ਕਾਇਨਾਤ ਨੂੰ ਕਿੰਝਾ ਬਣਾਇਆ ਅਤੇ ਕਿਵੇਂ ਖੂਬਸੂਰਤ ਅਤੇ ਰੌਣਕ ਬਖਸ਼ੀ ਅੱਲਾ ਸਈ ਦੁਨੀਆਂ ਨੂੰ ਕਿਵੇਂ ਬਣਾਇਆ ਆਓ ਪਾਕਲਾਮ ਵਿੱਚੋਂ ਈ ਗਾਲ ਦਾ ਮੁਤਾਲਿਆ ਕਰੂੰ ਪਾਕਲਾਮ ਸਾਕੂ ਇਵੇਂ ਦੱਸੇਂਦੇ ਜੋ ਰੱਬੁਲ ਇੱਜ਼ਤ 6 ਦਿਨ ਵਿੱਚ ਜ਼ਮੀਨ ਅਤੇ ਅਸਮਾਨ ਅਤੇ ਸਮੁੰਦਰ ਅਤੇ ਜਿਹੜਾ ਕੁਝ ਇਹਦੇ ਵਿੱਚ ਹਾ ਉਹ ਸਭ ਕੁਝ ਬਣਾਇਆ। ਆਓ ਹੁਣ ਲਿਖਦੇ ਹੈ ਜੋ ਤੋਰੇਤ ਸ਼ਰੀਫ ਦੇ ਪਹਿਲੇ ਬਾਅਦ ਵਿੱਚ ਰੱਬੁਲ ਇੱਜ਼ਤ ਇਹਨੇ 6 ਦਿਹਾੜਿਆਂ ਵਿੱਚ ਕਿਆ ਕਿਆ ਬਣਾਇਆ। ਪਹਿਲੇ ਦਿਨ ਦੇ ਬਾਰੇ ਪਾਕਲਾਮ ਵਿੱਚ ਲਿਖਿਆ ਲਾਥੇ ਜੋ ਅਤੇ ਅੱਲਾਹ ਦਾ ਰੂਹ ਪਾਣੀ ਉੱਤੇ ਜੁੰਬਿਸ਼ ਕਰੇਂਦਾ ਹਾ ਅਤੇ ਅੱਲਾਹ ਸਾਈਂ ਆਖਿਆ ਜੋ ਸੋਝਲਾ ਥੀ ਵਣੇ ਅਤੇ ਸੋਝਲਾ ਥੀ ਗਿਆ ਅਤੇ ਅੱਲਾਹ ਸਾਈਂ ਡਿੱਠਾ ਜੋ ਸੋਝਲਾ ਚੰਗਾ ਹੈ ਅਤੇ ਅੱਲਾਹ ਸੋਝਲੇ ਕੂੰ ਅੰਧਾਰੇ ਕਨੋਂ ਅੰਝ ਕੀਤਾ ਅਤੇ ਅੱਲਾਹ ਸੋਝਲੇ ਕੂੰ ਡੀਂ ਆਖਿਆ ਅਤੇ ਅੰਧਾਰੇ ਕੂੰ ਰਾਤ ਅਤੇ ਸ਼ਾਮ ਥਈ ਅਤੇ ਸਵੇਲ ਥਈ। ਇਵੇਂ ਪਹਿਲਾ ਡੀਂ ਥੀਆ। ਪਹਿਲੇ ਡੀਂ ਅੱਲਾਹ ਸਾਈਂ ਫਰਮਾਇਆ ਜੋ ਸੋਝਲਾ ਥੀ ਵਣੇ। ਅੱਲਾਹ ਜ਼ਮੀਨ ਕੂੰ ਹੁਕਮ ਦਿੱਤਾ ਜਿਹੜੀ ਅਸਮਾਨ ਉੱਤੇ ਵੱਡੀ ਗੇਂਦ ਵਾਂਗੂ ਹਈ ਜੋ ਉਹ 24 ਘੰਟਿਆਂ ਵਿੱਚ ਇੱਕ ਚੱਕਰ ਪੂਰਾ ਕਰੇ। ਈ ਵਜ੍ਹਾ ਤੂੰ 12 ਘੰਟਿਆਂ ਦਾ ਡੀਂ ਹੁੰਦੇ ਅਤੇ 12 ਘੰਟਿਆਂ ਦੀ ਰਾਤ ਹੁੰਦੀ ਏ। ਸੋਝਲੇ ਕੂੰ ਅੰਧਾਰੇ ਕਨੂੰ ਅੰਝ ਕਰਤੇ ਅੱਲਾਹ ਪਾਕ ਪਹਿਲੇ ਡੀਂ ਕਿੰਝਾ ਵੱਡਾ ਕੰਮ ਕੀਤਾ। ਦੂਜੇ ਡੀਂ ਦੇ ਬਾਰੇ ਅੱਲਾਹ ਸਾਈਂ ਦਾ ਕਲਾਮ ਫਰਮੈਂਦੇ ਜੋ ਅਤੇ ਅੱਲਾਹ ਸਾਈਂ ਆਖਿਆ ਜੋ ਪਾਣੀ ਦੋ ਹਿੱਸਿਆਂ ਵਿੱਚ ਤਕਸੀਮ ਥੀਵੇ ਅਤੇ ਪਾਣੀ ਪਾਣੀ ਕਨੂੰ ਅੰਝ ਥੀ ਵਣੇ ਅਤੇ ਇਹਦੇ ਦਰਮਿਆਨ ਖਲਾਬ ਬਣ ਵਣੇ ਅਤੇ ਇਵੇਂ ਹੀ ਥੀਆ। ਪਾਣੀ ਦੋ ਹਿੱਸਿਆਂ ਵਿੱਚ ਤਕਸੀਮ ਥੀ ਗਿਆ। ਅੱਲਾਹ ਸਾਈਂ ਖਲਾ ਦੇ ਉਤਲੇ ਹਿੱਸੇ ਕੂੰ ਅਸਮਾਨ ਆਖਿਆ ਅਤੇ ਇਵੇਂ ਸ਼ਾਮ ਥਈ ਅਤੇ ਸਵੇਲ ਥਈ ਅਤੇ ਦੂਜਾ ਡੀਂ ਥੀਆ। ਦੂਜੇ ਡੀਂ ਅੱਲਾਹ ਸਾਈਂ ਜ਼ਮੀਨ ਦੇ ਚਧਾਰੂ ਅਸਮਾਨ ਬਣਾ ਦਿੱਤਾ ਜੈਕੂੰ ਅਸਾਂ ਫਿਜ਼ਾ ਆਖਦੇ ਹੈਂ। ਫਿਜ਼ਾ ਇੰਝਾ ਅਸਮਾਨ ਹੈ ਜਿਹੜਾ ਦੁਨੀਆਂ ਕੂੰ ਵਲੇਟੀ ਖੜੇ ਅਤੇ ਇਹਦੇ ਵਿੱਚ ਉਹ ਹਵਾ ਮੌਜੂਦ ਹੈ ਜਿਹਦੇ ਵਿੱਚ ਅਸਾਂ ਸਾਹ ਗਿੰਦੇ ਹੈਂ। ਇਹ ਫਜ਼ਾ ਹਰ ਸ਼ੈ ਕੂੰ ਅਤੇ ਹਰ ਸ਼ਖਸ ਕੂੰ ਸਿਜ ਦੀ ਤਪਿਸ਼ਕ ਨੂੰ ਅਤੇ ਬਿੰਨੀ ਸਾਰੀ ਹਵਾਈ ਕਨੂੰ ਬਚੇਂਦੀ ਹੈ। ਇਹ ਖਾਸ ਫਿਜ਼ਾ ਅਤੇ ਹਵਾ ਦੇ ਬਗੈਰ ਜੈਕੂ ਅੱਲਾਹ ਸਾਈਂ ਦੂਜੇ ਡੀ ਬਣਾਇਆ ਹਾ ਕੋਈ ਇਨਸਾਨ ਜ਼ਿੰਦਾ ਨਹੀਂ ਰਹਿ ਸਕਦਾ। ਤੀਜੇ ਡੀ ਅੱਲਾਹ ਸਾਈਂ ਸਮੁੰਦਰ ਖੁਸ਼ਕੀ ਅਤੇ ਬੂਟੇ ਪੈਦਾ ਕੀਤੇ ਅਤੇ ਇਵੇਂ ਹੀ ਥੀ ਗਿਆ ਅਤੇ ਅੱਲਾਹ ਸਾਈਂ ਸੁੱਕੀ ਜਾ ਕੂੰ ਜ਼ਮੀਨ ਅਤੇ ਪਾਣੀ ਜਿਹੜਾ ਇੱਕ ਜਾ ਤੇ ਇਕੱਠਾ ਥੀ ਗਿਆ ਹਾ ਸਮੁੰਦਰ ਆਖਿਆ ਅਤੇ ਅੱਲਾਹ ਸਾਈਂ ਡਿੱਠਾ ਜੋ ਇਹ ਚੰਗਾ ਹੈ। ਵੱਲ ਅੱਲਾਹ ਸਾਈਂ ਆਖਿਆ ਜੋ ਜ਼ਮੀਨ ਤੇ ਘਾਹ ਅਨਾਜ ਵਾਲੇ ਬੂਟੇ ਅਤੇ ਫਲਦਾਰ ਦਰਖਤ ਪੈਦਾ ਥੀਵਨ ਜਿਹੜੇ ਆਪਣੀ ਆਪਣੀ ਕਿਸਮ ਦੇ ਮੁਤਾਬਿਕ ਵਧਣ ਕੀਤੇ ਆਪਣੇ ਅੰਦਰ ਬੀਜਾ ਵੀ ਰੱਖੇਂਦੇ ਹੋਵਣ ਅਤੇ ਇਵੇਂ ਹੀ ਥੀ ਗਿਆ। ਵੱਲ ਜ਼ਮੀਨ ਘਾਹ ਅਨਾਜ ਵਾਲੇ ਬੂਟੇ ਅਤੇ ਇੰਝੇ ਬੂਟੇ ਜਿਹੜੇ ਆਪਣੀ ਆਪਣੀ ਕਿਸਮ ਦੇ ਬੀਜਾ ਰੱਖੇਂਦੇ ਅਤੇ ਇੰਝੇ ਦਰਖਤ ਜਿਨ੍ਹਾਂ ਦਾ ਫਲ ਆਪਣੀ ਆਪਣੀ ਕਿਸਮ ਦਾ ਬੀਜਾ ਰੱਖੇਂਦੇ ਹਨ ਪੈਦਾ ਕੀਤੇ ਅਤੇ ਅੱਲਾਹ ਸਾਈਂ ਡਿੱਠਾ ਜੋ ਇਹ ਚੰਗਾ ਹੈ ਅਤੇ ਇਵੇਂ ਸ਼ਾਮ ਥਈ ਅਤੇ ਸਵੇਲ ਥਈ ਅਤੇ ਤੀਜਾ ਡੀਂ ਥੀਆ। ਵੱਲ ਤੀਜੇ ਡੀਂ ਰੱਬੁਲ ਇੱਜ਼ਤ ਸਮੁੰਦਰ ਦਰਿਆਵੇਂ ਕੂੰ ਬਣਾਇਆ ਅਤੇ ਉਨ੍ਹਾਂ ਦੇ ਇਕੱਠੇ ਹਜ਼ਾਰਾਂ ਦਰਖਤ ਅਤੇ ਬੂਟੇ ਵੀ ਪੈਦਾ ਕੀਤੇ ਜਿਹੜੇ ਕਿਸਮ ਕਿਸਮ ਦੇ ਫਲ ਅਤੇ ਬੀਜਾ ਰੱਖੇਂਦੇ ਹਨ। ਅੱਲਾਹ ਸਾਈਂ ਮਜ਼ੇ ਮਜ਼ੇ ਦੀ ਕਿੰਝੀ ਬੇਸ਼ੁਮਾਰ ਸ਼ਈ ਬਣਾਇਓਸ ਜਿਵੇਂ ਜੋ ਅੰਬ ਕੇਲੇ ਨਾਰੀਅਲ ਖਰਬੂਜ਼ੇ ਟਮਾਟਰ ਗੋਭੀ ਗਾਜਰੀ ਚਾਵਲ ਮੂੰਗਫਲੀ ਅਤੇ ਖਾਵਣ ਕੀਤੇ ਬੀਆਂ ਹਜ਼ਾਰਾਂ ਸ਼ਈ ਅਤੇ ਰੱਬੁਲ ਇੱਜ਼ਤ ਜਿਹੜਾ ਕੁਝ ਬਣਾਇਆ ਹਾ ਊਂ ਕੂੰ ਚੰਗਾ ਆਖਿਆ। ਅੱਲਾਹ ਸਾਈਂ ਜਿਹੜਾ ਕੁਝ ਪੈਦਾ ਕਰੇਂਦੇ ਅਤੇ ਜਿਹੜਾ ਵੀ ਕੰਮ ਕਰੇਂਦੇ ਉਹ ਬਹੁ ਚੰਗਾ ਹੁੰਦੇ ਸੋਹਣਾ ਅਤੇ ਕਾਮਿਲ ਹੁੰਦੇ ਉਹਦੇ ਵਿੱਚ ਕਈ ਕਿਸਮ ਦੀ ਕਮੀ ਨਹੀਂ ਹੁੰਦੀ। ਅਸਾਂ ਪਹਿਲੇ ਕਨੂੰ ਜਾਣ ਗਿੱਦੇ ਜੋ ਬੁਰਾਈ ਅਤੇ ਗੁਨਾਹ ਇੰਝੇ ਕੰਮ ਹਨ ਜਿਹੜੇ ਅੱਲਾਹ ਸਾਈਂ ਨਹੀਂ ਕਰੇਂਦਾ ਕਿਉਂ ਜੋ ਅੱਲਾਹ ਸਾਈਂ ਖੁਦ ਮਿਹਰਬਾਨ ਹੈ ਅਤੇ ਉਹ ਹਮੇਸ਼ਾ ਭਲਾਈ ਕਰੇਂਦੇ ਅਤੇ ਆਪਣੇ ਲੋਕਾਂ ਉੱਤੇ ਰਹੀਮ ਅਤੇ ਮਿਹਰਬਾਨ ਹੈ। ਮੁਮਕਿਨ ਹੈ ਜੋ ਕੁਝ ਲੋਕ ਆਖਣ ਜੋ ਜੇ ਖੁਦਾ ਮਿਹਰਬਾਨ ਹੈ ਤਾਂ ਦੁਨੀਆਂ ਇਵੇਂ ਬੁਰਾਈ ਕਨੂੰ ਕਿਉਂ ਭਰੀ ਪਈ ਹੈ, ਇਹ ਸਾਲ ਮੇਰੀ ਫਸਲ ਕਿਉਂ ਚੰਗੀ ਨਹੀਂ ਥਈ। ਮੇਰਾ ਪੁੱਤਰ ਕਿਉਂ ਬਿਮਾਰ ਰਹਿੰਦੇ? ਜੇ ਅੱਲਾਹ ਸਾਈਂ ਮਿਹਰਬਾਨ ਅਤੇ ਭਲਾਈ ਕਰੇਂਦੇ ਤਾਂ ਵੱਲ ਇਨਸਾਨ ਬੁਰਾਈਆਂ ਕਿਉਂ ਕਰੇਂਦੇ? ਵਾਕਈ ਇਹ ਸਵਾਲ ਬਹੁ ਵੱਡਾ ਹੈ ਅਤੇ ਪਾਕ ਕਲਾਮ ਇਨ੍ਹਾਂ ਸਵਾਲਾਂ ਦਾ ਬਹੁ ਤਫਸੀਲ ਨਾਲ ਜਵਾਬ ਦਿੰਦੇ। ਅਸਾਂ ਆਉਣ ਵਾਲੇ ਸਬਕੇ ਵਿੱਚ ਸਿੱਖਸੂ, ਪਰ ਅੱਜ ਅਸਾਂ ਈ ਗਾਲ ਉੱਤੇ ਗੌਰ ਕਰੇਸੂ ਜੋ ਅੱਲਾਹ ਸਾਈਂ ਮਿਹਰਬਾਨ ਹੈ ਅਤੇ ਚੰਗਾਈ ਕਰੇਂਦੇ ਅਤੇ ਜਿਹੜਾ ਕੁਝ ਊ ਬਣਾਏ ਉਹ ਵੀ ਬਹੁ ਚੰਗਾ ਹੈ। ਆਓ ਕੁਝ ਦੇਰ ਕੀਤੇ ਅੱਲਾਹ ਦੇ ਮਿਹਰਬਾਨ ਥੀਵਣ ਦੇ ਬਾਰੇ ਸੋਚੂ। ਅਸਾਂ ਹੁਣੇ ਹੁਣੇ ਇਹ ਸੁਣੀਏ ਜੋ ਈ ਪਾਕ ਜ਼ਾਤ ਤ੍ਰੀਜੇ ਡੀ ਦਰਖਤਾਂ ਅਤੇ ਬੂਟਿਆਂ ਕੋ ਕਿਵੇਂ ਬਣਾਇਆ। ਕਿਆ ਤੁਸਾਂ ਜਾਣ ਦੋ ਜੋ ਅੱਲਾਹ ਸਾਈਂ ਤ੍ਰੀਜੇ ਡੀ ਫਲਦਾਰ ਦਰਖਤਾਂ ਕੋ ਕਿਉਂ ਬਣਾਇਆ? ਕਿਆ ਅੱਲਾਹ ਸਾਈਂ ਕੋ ਇੰਨੇ ਫਲਦਾਰ ਦਰਖਤਾਂ ਦੀ ਲੋੜ ਹੈ? ਕਿਆ ਇੰਨੇ ਮਜ਼ੇਦਾਰ ਫਲਦਾਰ ਦਰਖਤਾਂ ਕੋ ਈ ਵਾਸਤੇ ਬਣਾਇਆ ਜੋ ਊ ਆਪ ਖਾਵਣੇ ਹਨ? ਕਹਿਣਾ ਅੱਲਾਹ ਸਾਈਂ ਜਿਹੜਾ ਹਰ ਸ਼ੈ ਦਾ ਖਾਲਿਕ ਅਤੇ ਮਾਲਿਕ ਹੈ, ਊ ਕੋ ਕਹੀ ਸ਼ੈ ਦੀ ਭੁੱਖ ਅਤੇ ਤ੍ਰੇਹ ਕਹਿਣੀ ਅਤੇ ਨਾ ਹੀ ਊ ਕੋ ਕਹੀ ਸ਼ੈ ਦੀ ਲੋੜ ਹੈ। ਜੇ ਅੱਲਾਹ ਸਾਈਂ ਕੋ ਕਹੀ ਸ਼ੈ ਦੀ ਭੁੱਖ ਤ੍ਰੇਹ ਹੈ ਨਾ ਲੋੜ ਹੈ ਤਾਂ ਵੱਲ ਊ ਇਨ੍ਹਾਂ ਦਰਖਤਾਂ ਕੋ ਕਿਉਂ ਬਣਾਇਆ? ਪਾਕ ਕਲਾਮ ਸਾ ਕੋ ਸਿਖੇਂਦੇ ਜੋ ਅੱਲਾਹ ਇਨਸਾਨ ਉੱਤੇ ਇੰਝਾ ਮਿਹਰਬਾਨ ਹੈ ਜੋ ਊ ਇਹ ਸਭ ਕੁਝ ਊ ਇਨਸਾਨ ਕਿਤੇ ਬਣਾਇਆ ਜੈ ਕੋ ਛੇਵੇਂ ਦਿਨ ਬਣਾਵਣਾ ਹਾ। ਕਿਆ ਤੁਸਾਂ ਖੁਦਾ ਦੀ ਮਿਹਰਬਾਨੀ ਕੋ ਸੁਝਾਣ ਸਕਦੇ ਹੀ ਵੇ? ਜੇ ਤੁਸਾਂ ਮਿੱਠਾ ਅੰਬ ਚੱਖੋ ਜਾਂ ਫਲ ਦੀ ਸੋਹਣੀ ਸੋਹਣੀ ਖੁਸ਼ਬੂ ਸੁੰਘੋ ਤਾਂ ਕਿਆ ਤੁਸਾਂ ਨਾ ਸੁਣੇ ਸੋ ਜੋ ਅੱਲਾਹ ਸਾਈਂ ਕੇਂਝਾ ਮਿਹਰਬਾਨ ਅਤੇ ਨੇਕੀ ਕੋ ਪਸੰਦ ਕਰਨ ਵਾਲਾ ਹੈ? ਕਿਆ ਤੁਸਾਂ ਕਹੀਂ ਦਰਖਤ ਕੋ ਦੇਖ ਤੇ ਊ ਕੋ ਬਣਾਵਣ ਵਾਲੇ ਦਾ ਸ਼ੁਕਰੀਆ ਨਾ ਅਕਸੋ ਕਿਉਂ ਜੋ ਊ ਉਹ ਦਰਖਤ ਤੁਹਾਡੇ ਕਿਤੇ ਬਣਾਏ? ਬੂਟੀਆਂ ਅਤੇ ਦਰਖਤਾਂ ਦੇ ਬਗੈਰ ਜ਼ਿੰਦਗੀ ਵਿੱਚ ਕੋਈ ਚੱਸ ਨਹੀਂ। ਜੇ ਦਰਖਤ ਨਾ ਹੋਵਣ ਤਾਂ ਲੱਕੜ ਨਾ ਹੋਸੀ, ਨਾ ਭਾ ਬਾਲਣ ਕਿਤੇ ਬਾਲਣ ਹੋਸੀ, ਨਾ ਖਾਣਾ ਪਕਾਵਣ, ਨਾ ਕਸ਼ਤੀ ਬਣਸੀ, ਨਾ ਮਕਾਨ ਦੀ ਛੱਤ, ਨਾ ਦਰਵਾਜ਼ੇ। ਦਰਖਤ ਨਾ ਹੋਸਨ ਤਾਂ ਧੁੱਪ ਕੰਨੂ ਬਚਣ ਕਿਤੇ ਛਾਂ ਨਾ ਹੋਸੀ, ਨਾ ਚਾਹ ਬਣਾਵਣ ਕਿਤੇ ਪੱਤੀ ਅਤੇ ਨਾ ਬਿਮਾਰੀਆਂ ਕੰਨੂ ਬਚਣ ਕਿਤੇ ਦਵਾਇਆਂ। ਦਰਖਤਾਂ ਅਤੇ ਬੂਟਿਆਂ ਦੇ ਬਗੈਰ ਜ਼ਿੰਦਗੀ ਨਾਮੁਮਕਿਨ ਡਿੱਸਸੀ। ਪਾਕ ਖੁਦਾ ਸਾਡੀ ਖੁਸ਼ੀ ਅਤੇ ਸ਼ਾਦਮਾਨੀ ਕਿਤੇ ਹਜ਼ਾਰਾਂ ਚੰਗੀ ਚੰਗੀ ਸ਼ਈ ਬਣਾਇਆ, ਇਨ੍ਹਾਂ ਵਿੱਚੋਂ ਦਰਖਤ ਵੀ ਇੱਕ ਵੱਡੀ ਨੇਮਤ। ਖਤ ਲਿਖਣ ਕਿਤੇ ਸਾਡਾ ਪਤਾ ਹੈ ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇੱਕ ਦਫ਼ਾ ਵਲਾ ਦੱਸਿੰਦਾ, ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸਾਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕਿਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫ਼ਾ ਵਲਾ ਦੱਸਿੰਦਾ, 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ, listen.live77@gmail.com।